ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰਦਾਸ ਗੁਰ ਹਿਰਦੈ ਧਿਆਉ ਹਿਰਦੈ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਰ ਗੋਬਿੰਦ ਸ਼ੁਭ ਮਤ ਪਰਕਾ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰਾਂ ਤਰਾ ਪਾਰੇ ਪੁਨੇ ਪੁਨ ਸੀਸਾ ਪੁਨੇ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੁਤਿ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚਾਉ ਪਈ ਸੁਨੋ ਗੁਰੂ ਅੰਗਦ ਜੀ ਕਥਾ ਭਈ ਜਥਾ ਉਚਰੋਂ ਪੁਨ ਤਥਾ ਕਵਲ ਨੈਣ ਕੋ ਦੀਨੋ ਗਿਆਨਾ ਆਤਮ ਅੰਤਰ ਵਹਿਰ ਦਿਖਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਮਹਾਰਾਜ ਦੀ ਪਵਿੱਤਰ ਕਥਾ ਦਾ ਆਨੰਦ ਮਾਣ ਰਹੇ ਹੋ। ਜਗਤ ਗੁਰੂ ਨਾਨਕ ਦੇਵ ਜੀ ਦੇਸ਼ਾਂ ਪ੍ਰਦੇਸਾਂ ਵਿੱਚ ਵਿਚਰੇ ਹਨ। ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਟੋਵਾ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਆਪ ਜੀ ਨੇ ਰਾਜੇ ਕਵਲ ਨੈਣ ਨੂੰ ਸਿੱਖੀ ਦੀ ਦਾਤ ਬਖਸ਼ੀ ਹੈ ਔਰ ਉਸ ਦੇ ਮਨ ਵਿੱਚ ਸੂਖਮ ਹਉਮੈ ਵੀ ਨਹੀਂ ਰਹਿਣ ਦਿੱਤੀ, ਪੂਰੀ ਤਰ੍ਹਾਂ ਨਿਰਮਲ ਕਰ ਦਿੱਤਾ ਹੈ ਔਰ ਰਾਜੇ ਸੁਧਰ ਸੈਨ ਦਾ ਸੇਵਕ ਬਣਾ ਦਿੱਤਾ ਹੈ। ਇਸ ਤਰ੍ਹਾਂ ਮਹਾਰਾਜ ਨੇ ਟਾਪੂਆਂ ਦੇ ਰਾਜਿਆਂ ਨੂੰ ਜੋ ਕਿ ਸਾਧ ਸੰਗਤ ਜੀ ਬਰਮਾ ਇਸ ਪਾਸੇ ਮਣੀਪੁਰ ਤ੍ਰਿਪੁਰਾ ਬੰਗਲਾਦੇਸ਼ ਅੰਡੇਮਾਨ ਨਿਕੋਬਾਰ ਇਹ ਸਾਰਾ ਇਲਾਕਾ ਜਿਹੜਾ ਥਾਈਲੈਂਡ ਸਿੰਗਾਪੁਰ ਮਲੇਸ਼ੀਆ ਇੱਧਰ ਸੱਚੇ ਪਾਤਸ਼ਾਹ ਜੀ ਬਹੁਤ ਦੇਸ਼ਾਂ ਨੂੰ ਧਾਰਿਆ ਹੈ। ਵੱਖੋ ਵੱਖ ਤਰ੍ਹਾਂ ਦੀਆਂ ਬੋਲੀਆਂ ਬੋਲਣ ਵਾਲੇ, ਵੱਖੋ ਵੱਖ ਤਰ੍ਹਾਂ ਦਾ ਪਹਿਰਾਵਾ ਪਹਿਨਣ ਵਾਲੇ, ਵੱਖ ਵੱਖ ਕਲਚਰ, ਵੱਖ ਵੱਖ ਰਹਿਣੀ ਬਹਿਣੀ ਦੇ ਲੋਕ ਸਨ। ਸਭ ਨੂੰ ਪਰਮੇਸ਼ਰ ਦਾ ਰਾਹ ਦੱਸਿਆ ਹੈ। ਗੁਰੂ ਬਾਬਾ ਜੀ ਦੀ ਸਿੱਖਿਆ 'ਤੇ ਜਿਹੜਾ ਜਿਹੜਾ ਵੀ ਇਨਸਾਨ ਤੁਰਿਆ ਸਭ ਦਾ ਭਲਾ ਹੋਇਆ। ਉੱਥੋਂ ਹੁਣ ਮਹਾਰਾਜ ਅੱਗੇ ਕਿੱਦਾਂ ਚਾਲਾ ਪਾਉਂਦੇ ਹਨ ਉਹ ਕਥਾ ਪ੍ਰੇਮ ਨਾਲ ਸਰਵਣ ਕਰੀਏ। ਮਨ ਬਿਰਤੀਆਂ ਜੋੜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਜੀ।
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸੁਣੋ ਗੁਰੂ ਅੰਗਦ ਜੀ ਕਥਾ।
ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਅਗਲੀ ਕਥਾ ਸਰਵਣ ਕਰੋ।
ਭਈ ਜਥਾ ਉਚਰੋਂ ਪੁਨ ਤਥਾ।
ਜੋ ਅੱਗੇ ਕਥਾ ਹੋਈ ਹੈ, ਜੋ ਮਹਾਰਾਜ ਨੇ ਕੌਤਕ ਕੀਤੇ ਹਨ, ਉਹ ਆਪ ਜੀ ਦੇ ਚਰਨਾਂ ਵਿੱਚ ਅਰਜ ਕਰਦਾ ਹਾਂ।
ਕਵਲ ਨੈਣ ਕੋ ਦੀਨੋ ਗਿਆਨਾ।
ਮਹਾਰਾਜ ਨੇ ਰਾਜੇ ਕਵਲ ਨੈਣ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਹੈ।
ਆਤਮ ਅੰਤਰ ਵਹਿਰ ਦਿਖਾਨਾ।
ਮਹਾਰਾਜ ਐਸੀ ਕਿਰਪਾ ਕੀਤੀ ਹੈ, ਅੰਤਰ ਬਾਹਰ ਆਤਮਾ ਦਾ ਪਸਾਰਾ, ਅੰਦਰ ਵੀ ਆਤਮਾ ਹੈ ਅਤੇ ਬਾਹਰ ਸਭ ਪਸਾਰਾ ਉਸੇ ਆਤਮਾ ਦਾ ਹੈ। ਉਸ ਚੇਤਨ ਸੱਤਾ ਦਾ ਹੀ ਸਭ ਨੂਰ ਹੈ, ਏਕ ਨੂਰ ਤੇ ਸਭ ਜਗ ਉਪਜਿਆ। ਸਾਰੀ ਸ੍ਰਿਸ਼ਟੀ ਉਸੇ ਅਕਾਲ ਪੁਰਖ ਦੇ ਨੂਰ 'ਚੋਂ ਪੈਦਾ ਹੋਈ ਹੈ ਅਤੇ ਸ੍ਰਿਸ਼ਟੀ ਨੂਰ ਤੋਂ ਵੱਖਰੀ ਨਹੀਂ ਹੈ। ਸਭ ਸਰੀਰ, ਸਾਰਾ ਸੰਸਾਰ ਆਤਮ ਰੂਪ ਹੀ ਨਜ਼ਰ ਆ ਗਿਆ। ਇਸ ਨੂੰ ਕਹਿੰਦੇ ਹੈ ਬ੍ਰਹਮ ਦ੍ਰਿਸ਼ਟੀ, ਆਤਮ ਦ੍ਰਿਸ਼ਟੀ। ਗੁਰੂ ਸਾਹਿਬ ਜੀ ਨੇ ਇਹ ਦ੍ਰਿਸ਼ਟੀ ਰਾਜੇ ਕਵਲ ਨੈਣ ਨੂੰ ਬਖਸ਼ ਦਿੱਤੀ ਹੈ।
ਜਿਉਂ ਆਕਾਸ਼ ਪੂਰਨ ਸਭ ਥਾਈ।
ਜਿਵੇਂ ਆਕਾਸ਼ ਸਭ ਥਾਵਾਂ 'ਤੇ ਪਰਿਪੂਰਨ ਹੈ, ਇਸੇ ਤਰ੍ਹਾਂ ਪਰਮਾਤਮਾ ਸਭ ਥਾਵਾਂ 'ਤੇ ਹੈ।
ਅਸ ਦਿਖਾਏ ਕਰ ਚੱਲੇ ਗੁਸਾਈ।
ਇਸ ਤਰ੍ਹਾਂ ਰਾਜੇ ਕਵਲ ਨੈਣ ਨੂੰ ਬ੍ਰਹਮ ਦ੍ਰਿਸ਼ਟੀ ਦੇ ਕੇ, ਬ੍ਰਹਮ ਗਿਆਨ ਦੀ ਦਾਤ ਦੇ ਕੇ ਅੱਗੇ ਚੱਲੇ ਹਨ।
ਮੰਦ ਮੰਦ ਮਗ ਸੁੰਦਰ ਚਾਲੀ।
ਗੁਰੂ ਨਾਨਕ ਸਾਹਿਬ ਜੀ ਬੜੇ ਸੋਹਣੇ ਚਾਲ ਚੱਲਦੇ, ਹੌਲੇ ਹੌਲੇ, ਮੰਦ ਮੰਦ, ਬੜੀ ਸੁੰਦਰ ਚਾਲ, ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ, ਤੁਰੇ ਜਾਂਦੇ ਹਨ।
ਚੱਲੇ ਜਾਤ ਗਤ ਦੇ ਜੋਸ ਖਾਲੀ।
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਜਿਹੜੇ ਸਾਰੀ ਦੁਨੀਆ ਨੂੰ ਸੌਖੇ ਹੀ ਮੁਕਤੀ ਦੇ ਦਿੰਦੇ ਹਨ, ਸੌਖਾ ਹੀ ਕਲਿਆਣ ਦਾ ਰਸਤਾ ਸਮਝਾ ਦਿੰਦੇ ਹਨ, ਤੁਰੇ ਜਾ ਰਹੇ ਨੇ।
ਪੰਥ ਵਿਖੇ ਬੋਲਿਓ ਮਰਦਾਨਾ।
ਤੁਰੇ ਜਾਂਦਿਆਂ ਨੂੰ ਭਾਈ ਮਰਦਾਨਾ ਕਹਿਣ ਲੱਗਾ।
ਇਹ ਥੋ ਰਾਜਨ ਰਾਜ ਮਹਾਨਾ।
ਇਹ ਸੱਚੇ ਪਾਤਸ਼ਾਹ ਜੀ, ਇਹ ਸਾਰੇ ਰਾਜਿਆਂ ਤੋਂ ਵੱਡਾ ਰਾਜਾ ਸੀ ਕਵਲ ਨੈਣ। ਇਹ ਤਾਂ ਰਾਜਿਆਂ ਦਾ ਰਾਜਾ ਔਰ ਮਹਾਰਾਜਾ ਸੀ।
ਜਾਹੇ ਪਾਸ ਐਸ਼ਵਰਜ ਵਿਸਾਲਾ।
ਜਿਹਦੇ ਕੋਲ ਬੜਾ ਭਾਰੀ ਐਸ਼ਵਰਜ, ਬਹੁਤ ਜ਼ਿਆਦਾ ਮਾਲ, ਬਹੁਤ ਸਾਰਾ ਖਜ਼ਾਨਾ, ਸੋਨੇ ਦੇ ਮਹਿਲ, ਇਹੋ ਜਿਹਾ ਰਾਜਾ ਨਹੀਂ ਕਿਤੇ ਵੇਖਿਆ।
ਮਾਨੇ ਆਨ ਸਰਬ ਭੂਪਾਲਾ।
ਬਾਕੀ ਰਾਜੇ ਦੀਨ ਮੰਨਦੇ, ਇਹ 18 ਰਾਜਿਆਂ ਦਾ ਵੱਡਾ ਰਾਜਾ ਸੀ।
ਅਹੇ 18 ਟਾਪੂ ਜੇਤੇ।
ਜਿਹੜੇ ਇਸ ਪਾਸੇ ਦੇ 18 ਟਾਪੂ ਹਨ, ਜਿੱਥੇ ਵੱਖਰੇ ਵੱਖਰੇ 18 ਰਾਜੇ ਰਾਜ ਕਰਦੇ ਹਨ।
ਤਿੰਨ ਮਹਿਰਾਜ ਕਰਹੇ ਨ੍ਰਿਪ ਤੇਤੇ।
ਉਨੇ ਹੀ ਰਾਜੇ ਹਨ ਜਿੰਨੇ ਟਾਪੂ ਹਨ ਸਮੁੰਦਰ ਦੇ, ਉਨੇ ਹੀ ਰਾਜੇ ਰਾਜ ਕਰਦੇ ਹਨ ਉੱਥੇ।
ਸਭ ਹਨ ਕੇ ਮੁਝ ਨਾਮ ਸੁਣਾਵੋ।
ਮਹਾਰਾਜ ਮੈਨੂੰ ਇਹਨਾਂ ਸਾਰਿਆਂ ਰਾਜਿਆਂ ਦੇ ਨਾਮ ਹੀ ਸੁਣਾ ਦਿਓ, ਮੈਨੂੰ ਇਹਨਾਂ ਰਾਜਿਆਂ ਦੇ ਨਾਮ ਪਤਾ ਨਹੀਂ ਹਨ। ਕਿਰਪਾ ਕਰਕੇ ਆਪਣੇ ਮੁਖਾਰਬਿੰਦ ਤੋਂ ਇਹਨਾਂ 18 ਰਾਜਿਆਂ ਦੇ ਨਾਮ ਦੱਸੋ।
ਦੇਸ਼ ਅਪਰ ਚੱਲ ਬਹੁਰ ਦਿਖਾਵੋ।
ਫਿਰ ਮਹਾਰਾਜ ਜਿੱਧਰ ਲੈ ਜਾਣਾ ਹੈ ਮੈਂ ਤੁਹਾਡੇ ਨਾਲ ਚੱਲਾਂਗਾ, ਹੋਰ ਦੇਸ਼ਾਂ ਦੀ ਸੈਰ ਕਰਾਓ।
ਸੁਣ ਕਰ ਬੋਲੇ ਦੀਨ ਦਇਆਲਾ।
ਇਹ ਸੁਣ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ।
ਪ੍ਰਥਮ ਹੁਤੋ ਚੱਖ ਕੌਲ ਵਿਸਾਲਾ।
ਮਹਾਰਾਜ ਕਹਿੰਦੇ ਪਹਿਲਾ ਇਹ ਰਾਜਾ ਕਵਲ ਨੈਣ ਹੀ ਸਭ ਤੋਂ ਵੱਡਾ ਰਾਜਾ ਸੀ।
ਸੁਧਰ ਸੈਨ ਅਬ ਸਭ ਸਿਰ ਮੋਰਾ।
ਹੁਣ ਅਸੀਂ ਰਾਜੇ ਸੁਧਰ ਸੈਨ ਨੂੰ ਵੱਡਾ ਕਰ ਦਿੱਤਾ ਹੈ ਤੇ ਕਵਲ ਨੈਣ ਨੂੰ ਸੁਧਰ ਸੈਨ ਦੇ ਅਧੀਨ ਕਰ ਦਿੱਤਾ ਹੈ।
ਥਾਪ ਦੀਨ ਹਮਨੇ ਇਹ ਠੌਰਾ।
ਹੁਣ ਇੱਥੇ ਅਸੀਂ ਰਾਜੇ ਸੁਧਰ ਸੈਨ ਨੂੰ ਸਾਰਿਆਂ ਰਾਜਿਆਂ 'ਚੋਂ ਵੱਡਾ ਰਾਜਾ ਥਾਪ ਦਿੱਤਾ ਹੈ।
ਸੁਣੋ 18 ਨਾਮ ਉਜਾਗਰ।
ਸੋ ਭਾਈ ਪੁੱਛਿਆ ਹੈ ਵੀ ਬਾਕੀ ਰਾਜਿਆਂ ਦੇ ਨਾਮ ਕੀ ਹਨ, ਤਾਂ ਸੁਣ ਅਸੀਂ ਤੈਨੂੰ ਦੱਸਦੇ ਹਾਂ।
ਸੁਧਰ ਸੈਨ ਅਟਕਾ ਸੁਖ ਸਾਗਰ।
ਵੱਡਾ ਰਾਜਾ ਸੁਧਰ ਸੈਨ ਹੈ, ਦੂਜੇ ਰਾਜੇ ਦਾ ਨਾਮ ਅਟਕਾ ਹੈ, ਤੀਜੇ ਦਾ ਨਾਮ ਸੁਖ ਸਾਗਰ ਹੈ,
ਮਧੁਰ ਬੈਨ ਪੁੰਨ ਸਾਗਰ ਸੈਨ।
ਚੌਥੇ ਰਾਜੇ ਦਾ ਨਾਮ ਮਧੁਰ ਬੈਨ ਹੈ, ਪੰਜਵੇਂ ਦਾ ਨਾਮ ਸਾਗਰ ਸੈਨ ਹੈ।
ਨੈਣ ਜੋਤ ਜਾਨੋ ਸੁਖ ਚੈਨਾ।
ਔਰ ਫਿਰ ਉਸ ਤੋਂ ਅਗਲੇ ਛੇਵੇਂ ਰਾਜੇ ਦਾ ਨਾਮ ਨੈਣ ਜੋਤ ਹੈ ਤੇ ਸੱਤਵੇਂ ਦਾ ਨਾਮ ਸੁਖ ਸਜੈਨ ਹੈ।
ਮਗਨ ਰਾਏ ਅਸਰਾ ਪਨਾਹ ਪੁੰਨ।
ਔਰ ਅੱਠਵਾਂ ਰਾਜਾ ਮਗਨ ਰਾਏ ਹੈ ਤੇ ਨੌਵਾਂ ਅਸਰਾ ਹੈ ਤੇ ਦਸਵਾਂ ਪਨਾਹ ਹੈ।
ਸੁਧ ਬਿਬੇਕੂ ਤਰੰਗ ਤੁਰਤ ਤੁਰਤ ਰੰਗ ਸੁਣ।
ਗਿਆਰਵਾਂ ਸੁਧ ਹੈ, ਬਾਰਵਾਂ ਬਿਬੇਕੂ ਹੈ ਤੇ ਤੇਰਵਾਂ ਤੁਰਤ ਰੰਗ ਹੈ।
ਬਾਲ ਸਿੰਘ ਸੰਭਾਲਕ ਬਹੁ ਦੁੱਖ।
ਚੌਦਵਾਂ ਬਾਲ ਸਿੰਘ ਹੈ, ਪੰਦਰਵਾਂ ਸੰਭਾਲਕ ਹੈ।
ਲਾਲ ਐਨ ਪੁੰਨ ਰਾਏ ਐਨ ਲਖ।
ਫਿਰ ਅੱਗੇ ਲਾਲ ਐਨ ਤੇ ਰਾਏ ਐਨ ਹਨ।
ਕੌਲ ਨੈਣ ਤੇ ਆਦਿ ਅਠਾਰਾਂ।
ਕੌਲ ਨੈਣ ਆਦਿਕ ਇਹ ਅਠਾਰਾਂ ਰਾਜੇ ਹਨ।
ਕਰਤ ਰਾਜ ਸਭ ਸਿੰਧ ਮਝਾਰਾ।
ਸਮੁੰਦਰ ਦੇ ਵਿੱਚ ਟਾਪੂਆਂ 'ਚ ਰਾਜ ਕਰਦੇ ਹਨ।
ਬੂਝਨ ਕੀਨ ਬਹੁਰ ਮਰਦਾਨੇ।
ਮਰਦਾਨੇ ਨੇ ਫਿਰ ਹੱਥ ਜੋੜ ਕੇ ਪੁੱਛਿਆ ਮਹਾਰਾਜ ਤੋਂ,
ਤੁਮ ਤੋਂ ਮਿਲੇ ਥੋਰ ਨਿਰਪਥਾਨੇ।
ਮਹਾਰਾਜ ਤੁਸੀਂ ਤਾਂ ਅਜੇ ਥੋੜ੍ਹੇ ਰਾਜਿਆਂ ਨੂੰ ਮਿਲੇ ਹੋ, ਅਠਾਰਾਂ ਨੂੰ ਤਾਂ ਨਹੀਂ ਮਿਲੇ। ਸੁਦਰਸੈਨ ਨੂੰ ਮਿਲੇ ਹੋ, ਦੇਵਲੂਤ ਨੂੰ ਮਿਲੇ ਹੋ, ਇਸ ਤਰ੍ਹਾਂ ਹੋਰ ਜਿਹੜੇ ਇੱਧਰ ਦੇ ਰਾਜੇ ਹਨ ਛੋਟੇ ਉਹਨਾਂ ਨੂੰ ਮਿਲੇ ਹੋ। ਹੁਣ ਕਵਲ ਨੈਣ ਨੂੰ ਦਰਸ਼ਨ ਦਿੱਤੇ ਹਨ, ਸਾਰਿਆਂ ਰਾਜਿਆਂ ਨੂੰ ਦਰਸ਼ਨ ਨਹੀਂ ਦਿੱਤੇ।
ਅਪਰ ਨਰੇਸ਼ ਜੇ ਸਾਗਰ ਮਾਹੀ।
ਜਿਹੜੇ ਮਹਾਰਾਜ ਸਮੁੰਦਰ 'ਚ ਹੋਰ ਰਾਜੇ ਰਹਿ ਗਏ ਹਨ ਇਸ ਪਾਸੇ ਦੇ,
ਤਿਨਹੋਂ ਬਿਲੋਕੋ ਕੈਦੋ ਨਾਹੀ।
ਕਿ ਉਹਨਾਂ ਕੋਲ ਵੀ ਚੱਲੋਂਗੇ ਕਿ ਨਹੀਂ? ਮਹਾਰਾਜ ਉਹਨਾਂ ਨੂੰ ਵੀ ਨਹੀਂ ਮਿਲਣਾ। ਮਰਦਾਨੇ ਦਾ ਮਤਲਬ ਸੀ ਵੀ ਉਹਨਾਂ ਕੋਲ ਵੀ ਚੱਲੀਏ ਅਤੇ ਲੰਗਰ ਪਾਣੀ ਖੁੱਲ੍ਹਾ ਛਕੀਏ, ਪਰ ਮਹਾਰਾਜ ਦੀ ਮਰਜ਼ੀ ਪਤਾ ਨਹੀਂ ਕਿੱਧਰ ਲੈ ਜਾਣਾ। ਮਰਦਾਨਾ ਕਹਿੰਦਾ, ਮਹਾਰਾਜ ਕੁਝ ਰਾਜਿਆਂ ਕੋਲ ਗਏ, ਬਾਕੀਆਂ ਕੋਲ ਨਹੀਂ ਗਏ। ਬਾਕੀਆਂ ਕੋਲ ਵੀ ਚੱਲੋਗੇ ਕਿ ਨਹੀਂ ਚੱਲੋਗੇ?
ਜਹ ਜਹ ਜਾਵਨ ਰਾਵਰ ਕੀਨੇ।
ਮਹਾਰਾਜ ਜਿੱਥੇ ਜਿੱਥੇ ਆਪ ਜੀ ਗਏ ਹੋ, ਰਾਜਿਆਂ ਨੂੰ ਦਰਸ਼ਨ ਦਿੱਤੇ ਹਨ,
ਤਹਿ ਤਹਿ ਸਭ ਹਨ ਗੁਰਮਤ ਦੀਨੇ।
ਸਾਰਿਆਂ ਦਾ ਭਲਾ ਹੋ ਗਿਆ, ਸਾਰਿਆਂ ਨੂੰ ਗੁਰਮਤ ਦਾਨ ਦਿੱਤਾ ਹੈ, ਸਿੱਖੀ ਦਿੱਤੀ, ਤੁਸੀਂ ਸਾਰੇ ਗੁਰੂ ਕੇ ਸਿੱਖ ਬਣ ਗਏ ਨੇ ਰਾਜੇ।
ਗੁਰੂ ਕਹਿ ਅਬ ਹਮ ਨਾ ਪਧਾਰੈ।
ਇਹ ਸੁਣ ਕੇ ਮਹਾਰਾਜ ਕਹਿਣ ਲੱਗੇ, ਬਈ ਬਾਕੀਆਂ ਕੋਲ ਹੁਣ ਅਸੀਂ ਨਹੀਂ ਜਾਣਾ, ਬਾਕੀ ਰਾਜਿਆਂ ਕੋਲ ਅਸੀਂ ਹੁਣ ਨਹੀਂ ਜਾਵਾਂਗੇ।
ਸਹਿਜੇ ਪ੍ਰਗਟੇ ਸਿੱਖੀ ਸਾਰੇ।
ਉਹਨਾਂ ਕੋਲ ਗੁਰੂ ਕੇ ਸਿੱਖ ਆਪੇ ਹੀ ਸਾਡਾ ਸੰਦੇਸ਼ ਪਹੁੰਚਾ ਦੇਣੇ। ਸਹਿਜੇ ਸਹਿਜੇ ਗੁਰੂ ਕੀ ਸਿੱਖੀ ਸਾਰੇ ਪਾਸੇ ਪਸਰ ਜਾਏਗੀ।
ਜਿੱਤੇ ਤਾਏ ਹਮ ਭਗਤ ਵਿਥਾਰੀ।
ਜਿਹੜੀਆਂ ਥਾਵਾਂ 'ਤੇ ਅਸੀਂ ਭਗਤੀ ਦਾ ਪ੍ਰਚਾਰ ਕੀਤਾ ਹੈ, ਭਗਤੀ ਦਾ ਸਿੱਖੀ ਦਾ ਬੂਟਾ ਲਾਇਆ ਹੈ,
ਤਹਿ ਤੇ ਅਪਰਲੇਹੇ ਔਰ ਧਾਰੀ।
ਉੱਥੋਂ ਦੂਸਰੇ ਜਿਹੜੇ ਹਨ ਆਪੇ ਹੀ ਧਾਰਨ ਕਰ ਲੈਣਗੇ, ਦੂਸਰਿਆਂ ਕੋਲ ਆਪੇ ਹੀ ਗੁਰੂ ਕੀ ਸਿੱਖੀ ਪਹੁੰਚ ਜਾਏਗੀ। ਉਹ ਆਪੇ ਹੀ ਗਾਂਹ ਦੀ ਗਾਂਹ ਜੀ ਦੀਵੇ ਤੋਂ ਦੀਵਾ ਬਲਦਾ ਹੈ, ਜੋਤ ਤੋਂ ਜੋਤ ਜਗਦੀ ਹੈ। ਗੁਰੂ ਕੇ ਸਿੱਖ ਹੀ ਆਪੇ ਪ੍ਰਚਾਰ ਕਰਨਗੇ।
ਚੱਲ ਆਬ ਤੁਝੇ ਸੁਮੇਰ ਦਿਖਾਵੈ।
ਚੱਲ ਹੁਣ ਤੈਨੂੰ ਸੁਮੇਰ ਪਰਬਤ 'ਤੇ ਲੈ ਚੱਲੀਏ, ਉੱਥੇ ਤੈਨੂੰ ਸੁਮੇਰ ਪਰਬਤ ਦੀ ਸੈਰ ਕਰਾਵਾਂਗੇ।
ਸਰਬ ਸਿੱਧ ਜਹ ਜੋਗ ਕਮਾਵੈ।
ਸੁਮੇਰ ਪਰਬਤ 'ਤੇ ਲੈ ਚੱਲਨੇ ਆ ਮਰਦਾਨਿਆਂ, ਉੱਥੇ ਸਿੱਧਾਂ ਨੂੰ ਬੁਲਾਵਾਂਗੇ, ਬਾਬਾ ਗੋਰਖਨਾਥ, ਮਛਿੰਦਰਨਾਥ, ਭੰਗਰਨਾਥ, ਝੰਗਰਨਾਥ, ਬੜੇ ਬੜੇ ਮਹਾਨ ਸਿੱਧ ਜੋਗੀ ਤਪੱਸਿਆ ਕਰਦੇ ਨੇ।
ਔਰ ਪੁਰਖ ਬਹੁ ਰਹਿ ਮਹਾਨਾ।
ਔਰ ਹੋਰ ਵੀ ਬੜੇ ਮਹਾਨ ਸਾਧੂ ਮਹਾਂਪੁਰਸ਼ ਉਹਨਾਂ ਪਹਾੜਾਂ ਦੇ ਵਿੱਚ ਰਹਿੰਦੇ ਨੇ। ਕਿਸੇ ਦੀ 1000 ਸਾਲ ਦੀ ਉਮਰ ਹੈ, ਕੋਈ 5000 ਸਾਲਾਂ ਤੋਂ ਬੈਠਾ ਹੈ, ਅਤੇ ਕੋਈ ਉਸ ਤੋਂ ਵੀ ਵੱਧ ਕੇ ਵੱਡੀਆਂ ਉਮਰਾਂ ਵਾਲੇ ਬਰਫੀਲੀਆਂ ਚੋਟੀਆਂ ਦੇ ਉੱਤੇ ਬੈਠੇ ਤਪ ਕਰ ਰਹੇ ਨੇ।
ਜਿਨ ਪ੍ਰਭ ਭਗਤ ਕਰੀ ਸੁਖ ਖਾਨਾ।
ਜਿਨ੍ਹਾਂ ਨੇ ਪਰਮੇਸ਼ੁਰ ਦੀ ਭਗਤੀ ਕੀਤੀ ਹੈ ਅਤੇ ਕਰ ਰਹੇ ਨੇ, ਉਹ ਅਕਾਲ ਪੁਰਖ ਦੇ ਨਾਮ ਵਿੱਚ ਜੁੜੇ ਹੋਏ ਸਿੱਧ ਪੁਰਸ਼ ਅਥਵਾ ਬਹੁਤ ਮਤ ਮਤਾਂਤਰਾਂ ਦੇ ਸਾਧੂ ਤਪਸਵੀ ਉਹਨਾਂ ਪਹਾੜਾਂ ਦੇ ਵਿੱਚ ਬੈਠੇ ਨੇ।
ਸੁਣ ਸੁਮੇਰ ਜਾਮਨ ਨਿਜ ਕਾਨਾ।
ਜਦੋਂ ਮਰਦਾਨੇ ਨੇ ਗੁਰੂ ਜੀ ਤੋਂ ਸੁਣਿਆ ਵੀ ਹੁਣ ਸੁਮੇਰ 'ਤੇ ਚੜ੍ਹਨਾ ਪਏਗਾ, ਮਰਦਾਨਾ ਮਹਾਰਾਜ ਦੀ ਗੱਲ ਸੁਣ ਕੇ ਕਹਿਣ ਲੱਗਾ,
ਹੱਥ ਬੰਦ ਬੋਲਿਓ ਮਰਦਾਨਾ।
ਮਰਦਾਨਾ ਹੱਥ ਜੋੜ ਕੇ ਕਹਿੰਦਾ ਹੈ,
ਮੱਕਾ ਬਹੁਰ ਮਦੀਨਾ ਦੋਨੋਂ।
ਹੇ ਮਹਾਰਾਜ ਜੀ, ਮੈਂ ਸੁਣਿਆ ਹੈ ਮੱਕਾ ਤੇ ਮਦੀਨਾ ਮੁਸਲਮਾਨਾਂ ਦੇ ਵੱਡੇ ਸਥਾਨ ਹਨ।
ਕੀਤੀ ਬੇਰ ਸੁਣੇ ਮੈਂ ਸ਼੍ਰੋਨੋ।
ਕਈ ਵਾਰੀ ਆਪਣੇ ਪਰਿਵਾਰਾਂ ਵਿੱਚ ਮੁਸਲਮਾਨਾਂ ਕੋਲੋਂ, ਮੌਲਵੀਆਂ ਕੋਲੋਂ, ਕਾਜ਼ੀਆਂ ਕੋਲੋਂ ਮੱਕੇ ਮਦੀਨੇ ਦਾ ਗਾਹੇ ਬਗਾਹੇ ਜ਼ਿਕਰ ਚੱਲਦਾ ਹੈ। ਕੋਈ ਦਿਨ ਨਹੀਂ ਹੁੰਦਾ ਜਿੱਥੇ ਮੁਸਲਮਾਨਾਂ ਦੇ ਵਿੱਚ ਮੱਕੇ ਦੀ ਗੱਲ ਨਹੀਂ ਆਉਂਦੀ, ਕਾਬੇ ਦੀ ਗੱਲ ਨਹੀਂ ਆਉਂਦੀ। ਭਾਈ ਮਰਦਾਨਾ ਵੀ ਜਾਤ ਕਰਕੇ ਮੁਸਲਮਾਨ ਮਿਰਾਸ਼ੀ ਸੀਗਾ, ਕਹਿੰਦਾ ਵੀ ਸਾਡੇ ਮਰਾਸ਼ੀਆਂ ਵਿੱਚ ਵੀ ਮੱਕੇ ਦੀ ਗੱਲ ਕਰਦੇ ਨੇ।
ਤੁਰਕ ਤਾਰੀਫ ਕਰਤ ਜਿਹ ਪੂਰੀ।
ਅਤੇ ਮੁਸਲਮਾਨ ਮੱਕੇ ਦੀ ਤਾਰੀਫ ਵੀ ਬੜੀ ਕਰਦੇ ਨੇ। ਜਿੱਥੇ ਚਾਰ ਮੁਸਲਮਾਨ ਬਹਿਣਗੇ ਮੱਕੇ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦੇ ਹੈ। ਉਹ ਕਹਿੰਦੇ ਆ ਮੱਕਾ ਅੱਲਾ ਦਾ ਘਰ ਹੈ, ਖੁਦਾ ਦਾ ਘਰ ਹੈ, ਬੜੀ ਤਾਰੀਫ ਹੁੰਦੀ ਹੈ।
ਤਾਂ ਕਿ ਬਣਤ ਬਣਾਵਤ ਰੂਰੀ।
ਦੱਸਦੇ ਆ ਉੱਥੋਂ ਦੀ ਬਣਤਰ ਬੜੀ ਸੁੰਦਰ ਹੈ, ਉੱਥੋਂ ਦਾ ਸਰੂਪ ਬੜਾ ਹੀ ਮਨਮੋਹਣਾ, ਬਹੁਤ ਹੀ ਸੁੰਦਰ ਬਣਿਆ ਹੋਇਆ ਉਹ ਮੱਕਾ ਕਾਬਾ। ਮੁਸਲਮਾਨਾਂ ਦਾ ਕੇਂਦਰ ਹੈ, ਤੀਰਥ ਸਥਾਨ ਹੈ।
ਰਹਿਓ ਸੋਹਮ ਤੇ ਕਿਹ ਦਿਸ਼ ਮਾਹੀ।
ਗੁਰੂ ਜੀ, ਮੈਂ ਪੁੱਛਣਾ ਚਾਹੁੰਦਾ ਵੀ ਜਿੱਥੇ ਆਪਾਂ ਖੜ੍ਹੇ ਹਾਂ ਇੱਥੋਂ ਕਿਹੜੇ ਪਾਸੇ ਨੂੰ ਮੱਕਾ ਹੈ, ਕਿੰਨੀ ਕੁ ਦੂਰ ਰਹਿ ਗਿਆ ਹੈ?
ਰਿਦੇ ਅਭਿਸ਼ੇਕ ਬਲੋਕਨ ਚਾਹੀ।
ਮੇਰੇ ਮਨ ਵਿੱਚ ਮੱਕਾ ਵੇਖਣ ਦੀ ਗੱਲ ਕਈ ਵਾਰੀ ਆਉਂਦੀ ਹੈ, ਚਾਹਨਾ ਹੈ, ਇੱਛਾ ਹੈ ਕਿ ਦੁਨੀਆ ਮੱਕਾ ਮੱਕਾ ਕਰਦੀ ਹੈ ਅਤੇ ਕੋਈ ਜਾ ਸਕਦਾ ਕੋਈ ਨਹੀਂ ਜਾ ਸਕਦਾ। ਮੇਰੇ ਜੀ ਵਿੱਚ ਹੈ ਵੀ ਮੱਕੇ ਦੇ ਦਰਸ਼ਨ ਕਰ ਲਵਾਂ।
ਸਰਬ ਭਾਂਤ ਸਮਰੱਥ ਸੁਜਾਨਾ।
ਮਹਾਰਾਜ, ਤੁਸੀਂ ਸਰਬ ਪ੍ਰਕਾਰ ਦੇ ਨਾਲ ਸਮਰੱਥ ਹੋ, ਸੁਜਾਨ ਹੋ, ਸਿਆਣੇ ਹੋ, ਸਰਬ ਕਲਾ ਸਮਰੱਥ ਹੋ।
ਪੂਰਨ ਇੱਛਾ ਕਰੋ ਮਹਾਨਾ।
ਮੇਰੀ ਇੱਛਾ ਹੈ ਮੱਕਾ ਦੇਖਣ ਦੀ, ਮੈਨੂੰ ਮੱਕਾ ਹੀ ਦਿਖਾ ਦਿਓ, ਮੇਰੀ ਇੱਛਾ ਪੂਰੀ ਹੋ ਜਾਏਗੀ। ਤੁਸੀਂ ਨੇ ਸੈਰ ਹੀ ਕਰਨੀ ਹੈ, ਸੁਮੇਰ ਪਰਬਤ 'ਤੇ ਆਪਾਂ ਫਿਰ ਚਲੇ ਚੱਲਾਂਗੇ, ਸੁਮੇਰ ਤੋਂ ਆਪਾਂ ਲੈਣਾ ਕੀ ਹੈ ਉੱਤੇ ਪਹਾੜਾਂ ਵਿੱਚ ਜਾ ਕੇ। ਮੱਕੇ ਲੈ ਚੱਲੋ ਮੈਨੂੰ, ਮੱਕਾ ਵੇਖਣ ਨੂੰ ਜੀ ਕਰਦਾ ਹੈ।
ਸ਼੍ਰੀ ਪ੍ਰਭ ਜੀ ਜਿਹਾਂ ਤੁਮ ਚਾਹੋ।
ਮਹਾਰਾਜ ਜੀ, ਜਿੱਥੇ ਤੁਸੀਂ ਜਾਣਾ ਚਾਹੋ ਤੁਸੀਂ ਜਾ ਸਕਦੇ ਹੋ।
ਬਿਨਾ ਬਿਲਮ ਛਿਨ ਮਹਿ ਤਹਿ ਜਾਹੋ।
ਤੁਹਾਨੂੰ ਕੋਈ ਦੇਰ ਨਹੀਂ ਲੱਗੇ, ਅੱਖ ਦੇ ਫੋਰ 'ਚ ਤੁਸੀਂ ਮੱਕੇ ਪਹੁੰਚਾ ਸਕਦੇ ਹੋ, ਮੈਨੂੰ ਮੱਕਾ ਦਿਖਾ ਸਕਦੇ ਹੋ।
ਸੁਣ ਕਰ ਬੋਲੇ ਸ਼੍ਰੀ ਗੁਰਪੂਰੇ।
ਮਰਦਾਨੇ ਦੀ ਇਹ ਗੱਲ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਉਂ ਬੋਲੇ,
ਹਮਤੇ ਰਹਿਓ ਅਧਿਕ ਸੇ ਸੋ ਦੂਰੇ।
ਮਹਾਰਾਜ ਕਹਿੰਦੇ, ਦੇਖ ਭਾਈ ਮਰਦਾਨਿਆ, ਮੱਕਾ ਹੁਣ ਆਪਣੇ ਤੋਂ ਬੜਾ ਦੂਰ ਰਹਿ ਗਿਆ, ਆਪਾਂ ਪੰਜਾਬ ਤੋਂ ਪੂਰਬ ਵਾਲੇ ਪਾਸੇ ਆ ਗਏ ਹਜ਼ਾਰਾਂ ਮੀਲ, ਅਤੇ ਮੱਕਾ ਪੰਜਾਬ ਤੋਂ ਹਜ਼ਾਰਾਂ ਮੀਲ ਪੱਛਮ ਵਾਲੇ ਪਾਸੇ, ਆਪਾਂ ਆ ਗਏ ਪੂਰਬ ਵਾਲੇ ਪਾਸੇ। ਅਤੇ ਮੱਕੇ ਜਾਣਾ ਹੋਵੇ ਤਾਂ ਪੰਜਾਬ ਤੋਂ ਪਰਾਂ ਨੂੰ, ਪੱਛਮ ਨੂੰ ਜਾਣਾ ਸੀ, ਛਿਪਦੇ ਨੂੰ, ਆਪਾਂ ਚੜ੍ਹਦੇ ਨੂੰ ਆ ਗਏ ਹਾਂ, ਬੜੀ ਦੂਰੀ ਹੈ ਮਰਦਾਨਿਆ।
ਕਿਤੇ ਬਰਖ ਮਾਰਗ ਕੇ ਮਾਹੀ।
ਮੱਕੇ ਜਾਣਾ ਹੋਵੇ ਮਰਦਾਨਿਆਂ ਦੇ ਕਈ ਸਾਲ ਰਸਤੇ 'ਚ ਹੀ ਲੱਗ, ਕਈ ਸਾਲਾਂ ਵਿੱਚ ਪਹੁੰਚੀਦਾ ਹੈ।
ਚਲਤ ਬਤੀਤੇ ਪਹੁੰਚੇ ਤਾਹੀ।
ਮੱਕਾ ਕੋਈ ਨੇੜੇ ਨਹੀਂ ਹੈ, ਬਹੁਤ ਦੂਰ ਹੈ, ਤੁਰਦਿਆਂ ਤੁਰਦਿਆਂ ਸਾਲ ਭਰ ਦੋ ਸਾਲ ਸਮਾਂ ਲੱਗ ਜਾਂਦਾ ਹੈ।
ਸੁਣ ਕਰ ਮਰਦਾਨੇ ਕਰ ਬੰਦੇ।
ਮਰਦਾਨੇ ਨੇ ਮਹਾਰਾਜ ਦੀਆਂ ਗੱਲਾਂ ਸੁਣੀਆਂ ਅਤੇ ਹੱਥ ਜੋੜ ਲਏ,
ਕਹਿਣ ਲੱਗਿਓ ਹੇ ਪ੍ਰਭੂ ਮੁਕੰਦੇ।
ਅਤੇ ਮਰਦਾਨਾ ਕਹਿਣ ਲੱਗਾ, ਹੇ ਸੱਚੇ ਪਾਤਸ਼ਾਹ, ਹੇ ਗਰੀਬ ਨਿਵਾਜ ਸਤਿਗੁਰੂ,
ਕਿਤੇ ਬਰਖ ਕੋ ਗੈਲ ਬਤਾਵੋ।
ਏ ਮਹਾਰਾਜ, ਤੁਸੀਂ ਇੰਜ ਗੱਲਾਂ ਕਰਦੇ ਹੋ ਜਿਵੇਂ ਮੈਨੂੰ ਪਤਾ ਹੀ ਨਾ ਹੋਵੇ। ਤੁਸੀਂ ਕਹਿੰਦੇ ਹੋ ਵੀ ਕਈ ਸਾਲ ਲੱਗ ਜਾਂਦੇ ਉੱਥੇ ਜਾਣ ਨੂੰ।
ਤੈ ਤੁਮ ਨਿਮਖ ਵਿਖੇ ਚੱਲ ਜਾਵੋ।
ਲੋਕਾਂ ਨੂੰ ਭਾਵੇਂ 10 ਸਾਲ ਲੱਗਣ, ਭਾਵੇਂ 50 ਲੱਗਣ, ਤੁਹਾਨੂੰ ਅੱਖ ਦਾ ਫੋਰ ਲੱਗਣਾ ਹੈ। ਅੱਖ ਮਿਚਣ ਅਤੇ ਅੱਖ ਖੁੱਲ੍ਹਣ 'ਚ ਕਿੰਨਾ ਕੁ ਟਾਈਮ ਲੱਗਦਾ? ਅੱਖ ਫਰਕ ਦੀ ਅਤੇ ਤੁਸੀਂ ਮੱਕੇ ਪਹੁੰਚਾ ਸਕਦੇ ਹੋ ਮੈਨੂੰ।
ਰੱਬ ਜੀ ਕੀਜੈ ਨਹੀਂ ਬੁਲਾਓ।
ਮੈਨੂੰ ਟਾਲਾ ਨਾ ਕਰੋ, ਮਿਲਾਓ ਨਾ ਕਰੋ। ਤੁਸੀਂ ਮੈਨੂੰ ਬੁਲਾਉਂਦੇ ਹੋ ਮਹਾਰਾਜ, ਅਤੇ ਤੁਸੀਂ ਇੱਦਾਂ ਨਾ ਕਰੋ, ਮੇਰੀ ਇੱਛਾ ਪੂਰੀ ਕਰੋ, ਮੈਨੂੰ ਮੱਕਾ ਵਿਖਾ ਦਿਓ।
ਤੇ ਦੇਖਣ ਕੋ ਬਹੁ ਮਮ ਚਾਓ।
ਮੱਕਾ ਵੇਖਣ ਦੀ ਮੇਰੇ ਮਨ 'ਚ ਬੜੀ ਚਾਹਨਾ ਹੈ ਮਹਾਰਾਜ। ਆਪ ਸਮਰੱਥ ਹੋ, ਤੁਹਾਡੇ ਹੁੰਦਿਆਂ ਜੇ ਗਰੀਬ ਨੂੰ ਦਰਸ਼ਨ ਹੋ ਜਾਣ ਮੱਕੇ ਦੇ, ਤਾਂ ਮਹਾਰਾਜ ਬੜੀ ਤੁਹਾਡੀ ਦਇਆਲਤਾ ਹੋਵੇਗੀ।
ਜਿਉਂ ਤਿਉਂ ਕਰਕੇ ਆਪ ਦਿਖਾਏ।
ਜਿਵੇਂ ਕਿਵੇਂ ਕਰਕੇ ਆਪ ਮੈਨੂੰ ਦਿਖਾ ਦਿਓ ਇੱਕ ਵਾਰੀ ਮੱਕਾ। ਕਹਿੰਦੇ ਨੇ ਬੜੇ ਅਮੀਰ ਬੰਦੇ ਜਾ ਸਕਦੇ, ਅਸੀਂ ਤਾਂ ਮਹਾਰਾਜ ਗਰੀਬ ਹਾਂ, ਸਾਡਾ ਤਾਂ ਗਰੀਬਾਂ ਦਾ ਕੋਈ ਚਾਰਾ ਨਹੀਂ ਉੱਥੇ ਜਾਣ ਦਾ। ਪਰ ਤੁਸੀਂ ਤਾਂ ਮਹਾਰਾਜ, ਤੁਹਾਡੇ ਨਾਲ ਹੋਣ ਦਾ ਇੰਨਾ ਦਾ ਫਾਇਦਾ ਲੈ ਲਈਏ ਕਿ ਤੁਸੀਂ ਮੱਕਾ ਵਿਖਾ ਦਿਓ ਮੈਨੂੰ।
ਮੁਝ ਅਭਿਲਾਖਾ ਪੂਰ ਕਰਾਏ।
ਮੇਰੀ ਅਭਿਲਾਖਾ ਤਾਂ ਪੂਰੀ ਕਰ ਦਿਓ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀਓ।
ਅਸ ਪ੍ਰਕਾਰ ਕੇ ਸੁਣ ਕਰ ਬਹਿਣਾ।
ਸੱਚੇ ਪਾਤਸ਼ਾਹ ਜੀ ਨੇ ਮਰਦਾਨੇ ਦੀ ਇੱਦਾਂ ਦੀ ਪਿਆਰ ਭਰੀ ਬੇਨਤੀ ਸੁਣੀ।
ਹਵੈ ਪ੍ਰਸੰਨ ਬੋਲੇ ਗੁਣ ਐਨਾ।
ਖੁਸ਼ ਹੋ ਗਏ ਤੇ ਸੱਚੇ ਪਾਤਸ਼ਾਹ ਜੀ ਇਉਂ ਬੋਲੇ,
ਕਹੇ ਉਹ ਨਾ ਮਿਟੇ ਤਬ ਮਰਦਾਨੇ।
ਮਰਦਾਨਿਆ, ਤੇਰੀ ਗੱਲ ਨਹੀਂ ਮੋੜ ਸਕਦੇ, ਤੇਰਾ ਕਿਹਾ ਨਹੀਂ ਮੋੜ ਸਕਦੇ।
ਚਲੋ ਦਿਖਾਵੇ ਚਾਹੇ ਜੇ ਥਨ।
ਮਰਦਾਨਿਆ, ਚੱਲ ਫਿਰ ਤੈਨੂੰ ਵਿਖਾ ਦਿੰਦੇ ਹਾਂ, ਜੇ ਤੂੰ ਦਰਸ਼ਨ ਕਰਨੇ ਚਾਹੁੰਦਾ ਤਾਂ ਤੈਨੂੰ ਅਸੀਂ ਮੱਕੇ ਮਦੀਨੇ ਦੇ ਦਰਸ਼ਨ ਕਰਾ ਦਿੰਦੇ ਹਾਂ।
ਕਹਿ ਕਰ ਮੱਕੇ ਦਿਸ਼ ਪ੍ਰਸਥਾਨੇ।
ਏਦਾਂ ਕਹਿ ਕੇ ਮਹਾਰਾਜ ਉੱਥੋਂ ਚੱਲ ਪਏ ਮੱਕੇ ਵਾਲੇ ਪਾਸੇ ਨੂੰ ਮੂੰਹ ਕਰ ਲਿਆ। ਜਾਣ ਤਾਂ ਸੁਮੇਰ ਪਰਬਤ 'ਤੇ ਲੱਗੇ ਸੀ। ਮਰਦਾਨੇ ਨੇ ਸਾਰਾ ਪ੍ਰੋਗਰਾਮ ਬਦਲ ਦਿੱਤਾ, ਉਧਰੋਂ ਪੂਰਬ ਵਾਲੇ ਪਾਸਿਓਂ ਪੱਛਮ ਨੂੰ ਮੂੰਹ ਕਰਾਤਾ। ਗੁਰੂ ਸਾਹਿਬ ਜੀ ਤੁਰ ਪਏ।
ਜਿਨਕੇ ਦਰਸ਼ਨ ਤੇ ਭ੍ਰਮ ਹਾਨੇ।
ਵੈਸੇ ਗੁਰੂ ਬਾਬਾ ਜੀ, ਜਗਤ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਦੇ ਦਰਸ਼ਨਾਂ ਨਾਲ ਭਰਮ ਭੁਲੇਖੇ ਦੂਰ ਹੁੰਦੇ ਨੇ, ਜਿਵੇਂ ਸੂਰਜ ਦੇ ਨਿਕਲਣ ਨਾਲ ਹਨੇਰਾ ਦੂਰ ਹੁੰਦਾ ਹੈ। ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਹਨੇਰ ਪਲੋਆ। ਬਾਬਾ ਨਾਨਕ, ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋ। ਪ੍ਰਕਾਸ਼ ਕਰਦੇ ਹਨ ਭਰਮ ਦਾ ਹਨੇਰਾ ਦੂਰ ਕਰਦੇ ਹਨ।
ਭੱਖਰ ਸੱਖਰ ਹੈ ਜਿਹ ਜਾਗਾ।
ਸਾਧ ਸੰਗਤ ਜੀ, ਜਿਹੜਾ ਹੈ ਪਾਕਿਸਤਾਨ 'ਚ ਇਲਾਕਾ ਆ ਗਿਆ ਹੁਣ, ਭੱਖਰ ਸੱਖਰ ਕਹਿੰਦੇ ਉਹਨੂੰ। ਇਹ ਕਰਾਚੀਓਂ ਥੱਲੇ ਦਾ ਇਲਾਕਾ ਸਮਝ ਲਓ, ਸਮੁੰਦਰ ਵਾਲੇ ਪਾਸੇ। ਸੱਖਰ ਸਿੰਧ ਵਿੱਚ ਹੈ ਅਤੇ ਭੱਖਰ ਥੋੜ੍ਹਾ ਉਰਾ ਉਰਾਂ ਦੱਸਿਆ ਜਾਂਦਾ ਹੈ। ਜਿਵੇਂ ਆਪਣੇ ਪੰਜਾਬ 'ਚ ਮਾਝਾ, ਮਾਲਵਾ, ਦੁਆਬਾ ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਉੱਧਰ ਸਨ। ਸੱਖਰ, ਭੱਖਰ, ਇਉਂ ਇਲਾਕਿਆਂ ਦੇ ਨਾਮ ਸਨ। ਵੱਡੇ ਵੱਡੇ ਦੇਸ਼ ਹਨ, ਇਲਾਕੇ ਹਨ। ਉੱਧਰ ਸੱਖਰ ਦੇ ਭੱਖਰ ਦੇ ਇਲਾਕੇ 'ਚ ਗੁਰੂ ਜੀ ਪਹੁੰਚੇ ਹਨ। ਹਾਂਜੀ,
ਆਏ ਤਾਂ ਨਿਮਖ ਨਹਿ ਲਾਗਾ।
ਸੱਖਰ ਭੱਖਰ ਪਹੁੰਚਦੇ ਨੂੰ ਮਹਾਰਾਜ ਨੂੰ ਦੇਰ ਨਹੀਂ ਲੱਗੀ। ਜਿਉਂ ਹੀ ਮਰਦਾਨੇ ਨੇ ਆਖਿਆ ਲੈ ਚੱਲੋ, ਅਤੇ ਮਹਾਰਾਜ ਕਹਿੰਦੇ ਚੱਲ ਫਿਰ। ਅੱਖ ਨਹੀਂ ਫਰਕੀ ਅਤੇ ਮਹਾਰਾਜ ਸੱਖਰ ਸਿੰਧ ਦੇ ਇਲਾਕੇ 'ਚ ਆ ਗਏ।
ਨੀਲ ਬਸਤਰ ਲੈ ਪਹਿਰ ਸਰੀਰਾ।
ਇੱਥੇ ਆ ਕੇ ਮਹਾਰਾਜ ਨੇ ਭੇਸ ਬਦਲ ਲਿਆ। ਕਿੱਦਾਂ ਦਾ ਭੇਸ ਬਣਾ ਲਿਆ? ਨੀਲੇ ਕੱਪੜੇ ਪਾ ਲਏ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਮੱਕੇ ਜਾਣ ਦੀ ਤਿਆਰੀ ਕਰਨ ਲੱਗੇ। ਜਦੋਂ ਮੱਕੇ ਜਾਂਦੇ ਸੀ ਮੁਸਲਮਾਨ, ਉਹਨਾਂ ਜ਼ਮਾਨਿਆਂ 'ਚ ਨੀਲੇ ਕੱਪੜੇ ਪਾਉਂਦੇ ਸੀ। ਨੀਲ ਬਸਤਰ ਹੋਵੇ ਪੈਰ ਹੋਵੇ ਪ੍ਰਵਾਨ, ਉੱਥੇ ਜਾਣ ਲਈ ਨੀਲੇ ਕੱਪੜੇ ਪਾਏ ਜਾਂਦੇ। ਨੀਲੇ ਕੱਪੜੇ ਗੁਰੂ ਜੀ ਨੇ ਪਾ ਲਏ।
ਕਾਂਖ ਕਿਤਾਬੇ ਗੁਣੀ ਗਹੀਰਾ।
ਔਰ ਆਸਾ ਹੱਥ ਕਿਤਾਬ ਕੱਛ, ਹੱਥ 'ਚ ਮੋਟਾ ਸੋਟਾ ਫੜ ਲਿਆ ਅਤੇ ਕਿਤਾਬ ਨੂੰ ਇੱਦਾਂ ਕੱਛੇ ਮਾਰ ਲਿਆ। ਪੋਥੀ ਲੈ ਲਈ ਨਾਲ।
ਉੱਚੀ ਕੁਲਹੇ ਧਰੀ ਨਿਜ ਸੀਸਨ,
ਤੇ ਉੱਚੀ ਕੁੱਲੇ ਵਾਲੀ ਟੋਪੀ ਹੁੰਦੀ, ਕੁੱਲੇ ਵਾਲੀ ਜਿਹੜੀ ਇੱਦਾਂ ਉੱਚੀ ਜਾ ਕੇ ਉਦਾਸੀ ਸੰਤ ਪਹਿਨਦੇ ਆ, ਕਦੀ ਕਦੀ ਫੋਟੋਆਂ 'ਚ ਦੇਖੀ ਹੈ, ਹੁਣ ਤਾਂ ਰਿਵਾਜ਼ ਖਤਮ ਹੋ ਗਿਆ। ਉਹ ਕੁੱਲੇ ਵਾਲੀ ਜਿਹੜੀ ਟੋਪੀ ਹੁੰਦੀ ਆ, ਉਹਦੇ ਚਾਰ ਇੱਕ ਤਰ੍ਹਾਂ ਦੇ ਨਾਲ ਚਾਰ ਪਾਸੇ ਬਣੇ ਹੁੰਦੇ ਉਹਦੇ, ਉਹ ਚੌਕੌਨੀ ਜਿਹੀ ਟੋਪੀ ਉੱਚੀ ਕੁੱਲੇ ਵਾਲੀ ਸਿਰ ਦੇ ਉੱਤੇ ਰੱਖ ਲਈ।
ਆਸਾ ਹਾਥ ਬਿਖੈ ਜਗਦੀਸ਼ੰ,
ਅਤੇ ਵਾਹਵਾ ਤਗੜਾ ਮੋਟਾ ਜਿਹਾ ਸੋਟਾ ਹੱਥ ਵਿੱਚ ਫੜ ਲਿਆ ਮਹਾਰਾਜ ਨੇ।
ਗਰੇ ਜਨੇ ਉਹ ਪਾਏ ਕਿਰਪਾਲਾ,
ਇਹ ਤਾਂ ਸੀ ਮੁਸਲਮਾਨਾਂ ਵਾਲਾ ਰੂਪ, ਨੀਲੇ ਕੱਪੜੇ, ਸਿਰ 'ਤੇ ਟੋਪੀ, ਪੈਰਾਂ 'ਚ ਖੜਾਵਾਂ ਕੌਂਸ, ਅਤੇ ਹੱਥ ਵਿੱਚ ਸੋਟਾ, ਇਹ ਸੀਗਾ ਸੂਫੀ ਫਕੀਰਾਂ ਵਾਲਾ ਪਾ। ਪਰ ਇੱਥੇ ਬਸ ਨਹੀਂ ਕੀਤੀ, ਹੁਣ ਤੋਂ ਜਨੇਊ ਵੀ ਪਾ ਲਿਆ, ਉਹ ਵੀ ਉੱਪਰੋਂ ਦੀ ਪਾ ਲਿਆ, ਹਿੰਦੂ ਤਾਂ ਥੱਲਿਓਂ ਦੀ ਪਾਉਂਦੇ ਆ, ਉੱਤੋਂ ਦੀ ਜਨੇਊ ਪਾ ਲਿਆ। ਜਨੇਊ ਹਿੰਦੂਆਂ ਦੀ ਨਿਸ਼ਾਨੀ ਹੈ ਅਤੇ ਨੀਲੇ ਕੱਪੜੇ ਮੁਸਲਮਾਨਾਂ ਦੀ ਨਿਸ਼ਾਨੀ। ਜਨੇਊ ਪਾ ਕੇ
ਤਿਲਕ ਕਰਿਓ ਸੁੰਦਰ ਪੁਨ ਭਾਲਾ,
ਅਤੇ ਮੱਥੇ 'ਤੇ ਤਿਲਕ ਵੀ ਲਾ ਲਏ। ਧੰਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਚੋਜ ਨਿਆਰੇ ਆ। ਮਹਾਰਾਜ ਦੀ ਮਰਜ਼ੀ, ਜਿਹੜਾ ਮਰਜ਼ੀ ਬਾਣਾ ਪਾ ਲੈਣ, ਜਿਹੜਾ ਮਰਜ਼ੀ ਕੱਪੜੇ ਪਾ ਲੈਣ, ਕੱਪੜਿਆਂ 'ਚ ਬਾਬਾ ਨਾਨਕ ਨਹੀਂ ਆਉਂਦਾ, ਪਰੇ ਦੀ ਗੱਲ। ਕਈ ਲੋਕ ਘਬਰਾ ਜਾਂਦੇ ਵੀ ਬਾਬੇ ਨਾਨਕ ਨੇ ਤਿਲਕ ਲਾ ਲਿਆ, ਜਨੇਊ ਪਾ ਲਿਆ, ਹਿੰਦੂ ਬਣ ਗਿਆ, ਬਾਬੇ ਨਾਨਕ ਨੇ ਨੀਲੇ ਕੱਪੜੇ ਪਾ ਲਏ, ਮੁਸਲਮਾਨ ਬਣ ਗਿਆ। ਸਾਧ ਸੰਗਤ ਜੀ, ਇੱਦਾਂ ਕੱਪੜੇ ਪਾਉਣ ਨਾਲ ਤਾਂ ਫਿਰ ਆਪਾਂ ਸਾਰੇ ਈਸਾਈ ਬਣ ਜਾਵਾਂਗੇ ਜਿਹੜੇ ਪੈਂਟਾਂ ਪਾਈ ਫਿਰਦੇ ਹਾਂ? ਇੱਦਾਂ ਨਹੀਂ ਹੁੰਦਾ, ਕੱਪੜੇ ਪਾਉਣ ਨਾਲ ਨਹੀਂ ਕੋਈ ਫਰਕ ਪੈਂਦਾ, ਬਿਰਤੀ ਦਾ ਹੁੰਦਾ ਹੈ। ਤੋ ਮਹਾਰਾਜ ਤਾਂ ਬਾਹਰੀ ਭੇਸ ਜਿਹੜਾ ਬਣਾ ਲਿਆ ਮੱਕੇ ਜਾਣ ਦਾ। ਭਾਈ ਸਾਹਿਬ ਜੀ ਨੇ ਲਿਖਦੇ, ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ, ਹਾਂਜੀ,
ਸੁਣੋ ਗੁਰੂ ਅੰਗਦ ਰਸ ਭੀਨੇ।
ਭਾਈ ਬਾਲਾ ਜੀ ਕਥਾ ਸੁਣਾਉਂਦੇ, ਹੇ ਗੁਰੂ ਅੰਗਦ ਦੇਵ ਜੀ ਕਥਾ ਸੁਣੋ, ਫਿਰ ਅੱਗੇ ਕੀ ਹੋਇਆ।
ਪੂਜਾ ਮੁਝੇ ਮੁਸੱਲਾ ਦੀਨੇ,
ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੈਨੂੰ ਮੁਸੱਲਾ ਫੜਾਤਾ, ਬਾਲੇ ਨੂੰ ਮੁਸੱਲਾ। ਮੁਸੱਲਾ ਕਹਿੰਦੇ ਸਾਧ ਸੰਗਤ ਜੀ ਚਟਾਈ, ਜਿਹੜੀ ਨਮਾਜ਼ ਪੜ੍ਹਨ ਵਾਸਤੇ ਥੱਲੇ ਵਿਛਾਉਂਦੇ ਉਹਨੂੰ ਮੁਸੱਲਾ ਕਹਿੰਦੇ। ਜਿਹਨਾਂ ਨੇ ਨਮਾਜ਼ ਪੰਜ ਟਾਈਮ 'ਤੇ ਪੜ੍ਹਨੀ ਉਹਦਾ ਨਾਲ ਰੱਖਣੀ ਪੈਂਦੀ। ਅਤੇ ਕੁੱਜਾ, ਕੁੱਜਾ ਪਾਣੀ ਵਾਸਤੇ ਮਿੱਟੀ ਦਾ, ਉਹ ਵੀ ਨਾਲ ਲੈ ਲਿਆ। ਵੀ ਵਜੂ ਪੜ੍ਹਨਾ ਨਾ, ਨਮਾਜ਼ ਪੜ੍ਹਨ ਵੇਲੇ ਪਹਿਲਾਂ ਵਜੂ ਕਰਦੇ, ਮੂੰਹ ਹੱਥ ਧੋਣਾ, ਗੋਡਿਆਂ ਤੱਕ ਲੱਤਾਂ ਧੋਣੀਆਂ। ਇਹ ਕੁੱਜਾ ਨਿਸ਼ਾਨਾ ਨਿਸ਼ਾਨੀ ਹੁੰਦੀ ਆ ਵੀ ਇਹ ਬੰਦਾ ਪੰਜ ਨਮਾਜ਼ ਪੜ੍ਹਦਾ ਹੈ ਤਾਂ ਇਹ ਜ਼ਰੂਰ ਇਹ ਬੰਦਾ ਸਫਾਈ ਕਰਕੇ ਪੰਜ ਇਸ਼ਨਾਨਾ ਕਰਦਾ। ਪਾਣੀ ਨਾਲ ਤਾਂ ਰੱਖਿਆ ਹੋਇਆ, ਅਤੇ ਚਟਾਈ ਰੱਖੀ ਹੈ ਵਿਛਾ ਕੇ ਨਮਾਜ਼ ਪੜ੍ਹਨ ਵਾਸਤੇ। ਤੋ ਚਟਾਈ ਮੁਸੱਲਾ ਅਤੇ ਕੂਜਾ ਹੱਥ, ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ, ਮੁਸੱਲਾ ਧਾਰੀ, ਮੁਸੱਲਾ ਵੀ ਚਟਾਈ ਵੀ ਅਤੇ ਕੁੱਜਾ ਵੀ ਬਾਲੇ ਨੂੰ ਫੜਾ ਦਿੱਤੇ। ਹਾਂਜੀ,
ਗਰ ਮਹਿ ਸੇਲੀ ਪਾਏ ਵਿਸਾਲਾ,
ਅਤੇ ਮੇਰੇ ਗਲ 'ਚ ਵੀ ਸੇਲੀ ਪਾ ਦਿੱਤੀ, ਉੱਨ ਦੀ ਬਣੀ ਹੁੰਦੀ ਕਾਲੀ ਉੱਨ ਦੀ, ਉਹ ਪਾ ਦਿੱਤੀ।
ਬਣੇ ਸੁਹਾਜੀ ਰੂਪ ਕਿਰਪਾਲਾ,
ਆਪ ਗੁਰੂ ਸਾਹਿਬ ਇੱਦਾਂ ਸਾਨੂੰ ਨਾਲ ਲੈ ਕੇ ਹਾਜੀ ਬਣ ਗਏ, ਮੱਕੇ ਦੇ ਹੱਜ ਕਰਨ ਵਾਲੇ।
ਕੌਤਕ ਹਿੱਤ ਇਹ ਰੂਪ ਬਣਾਏ,
ਇਹ ਜਿਹੜਾ ਰੂਪ ਬਣਾਇਆ ਅੱਧਾ ਹਿੰਦੂਆਂ ਦਾ ਸੀ ਅਤੇ ਅੱਧਾ ਮੁਸਲਮਾਨਾਂ ਦਾ ਸੀ। ਨਾ ਸਮਝ ਆਵੇ ਵੀ ਬਾਬਾ ਹਿੰਦੂ ਹੈ, ਨਾ ਸਮਝ ਲੱਗੇ ਕਿ ਮੁਸਲਮਾਨ ਹੈ, ਇਹ ਕੌਤਕ ਵਾਸਤੇ ਹੀ ਕੀਤਾ, ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ, ਲੋਕਾਂ ਨੂੰ ਉਪਦੇਸ਼ ਦੇਣ ਲਈ ਗੁਰੂ ਜੀ ਨੇ ਇੱਦਾਂ ਦਾ ਵਿਚਿੱਤਰ ਜਿਹਾ ਰੂਪ ਬਣਾਇਆ।
ਹਿੰਦੂ ਤੁਰਕ ਨਾ ਜਾਤ ਲਿਖਾਏ,
ਨਾ ਪਤਾ ਲੱਗੇ ਹਿੰਦੂ, ਨਾ ਪਤਾ ਲੱਗੇ ਮੁਸਲਮਾਨ। ਜੇ ਵੇਖਦੇ ਜਨੇਊ ਅਤੇ ਮੱਥੇ 'ਤੇ ਲੱਗਾ ਤਿਲਕ, ਇੰਝ ਲੱਗਦਾ ਵੀ ਇਹ ਬਾਬਾ ਹਿੰਦੂ ਹੈ। ਜੇ ਨੀਲੇ ਕੱਪੜੇ ਔਰ ਉੱਚੀ ਕੁੱਲੇ ਵਾਲੀ ਟੋਪੀ ਅਤੇ ਹੱਥ ਵਿੱਚ ਸੋਟਾ ਕਿਤਾਬ ਕੱਛ, ਤਾਂ ਲੱਗਦਾ ਕਿ ਮੁਸਲਮਾਨ ਫਕੀਰ ਹੈ, ਮੁਸੱਲਾ ਵੀ ਕੋਲ ਹੈ ਅਤੇ ਕੁੱਜਾ ਵੀ ਕੋਲ ਹੈ, ਨਮਾਜ਼ ਵੀ ਪੜ੍ਹਦੇ ਹੋਣਗੇ, ਇੱਦਾਂ ਲੱਗਦਾ। ਤਾਂ ਸਮਝ ਆਉਂਦੀ ਹੈ ਵੀ ਹਿੰਦੂ ਹੈ, ਨਾ ਸਮਝ ਆਉਂਦੀ ਹੈ ਮੁਸਲਮਾਨ। ਇਸ ਤਰ੍ਹਾਂ ਦਾ ਰੂਪ ਬਣਾ ਲਿਆ।
ਮੁਲਤਾਨਾ ਆਦਿਕ ਜੇ ਪੁਰ ਔਰਾ,
ਇੱਧਰ ਜਿਹੜੇ ਸ਼ਹਿਰ ਹਨ ਸਾਧ ਸੰਗਤ ਜੀ, ਗੁਰੂ ਸਾਹਿਬ ਸੱਖਰ ਪੱਖਰ ਉੱਥੇ ਪਹੁੰਚ ਗਏ, ਜਿਹਨੂੰ ਅੱਜ ਕੱਲ੍ਹ ਸੂਰਤ ਕਹਿੰਦੇ, ਸੂਰਤ ਬੰਦਰਗਾਹ। ਇੱਥੋਂ ਕਹਿੰਦੇ ਨੇ ਮੱਕੇ ਜਾਣ ਲਈ ਜਹਾਜ਼ ਜਾਂਦਾ ਸੀ, ਸਮੁੰਦਰੀ ਜਹਾਜ਼। ਉਦੋਂ ਤਾਂ ਹਵਾਈ ਜਹਾਜ਼ ਹੁੰਦੇ ਨਹੀਂ ਸੀ, ਪਾਣੀ ਦੇ ਸ਼ਿਪ ਹੁੰਦੇ ਸੀ, ਉਹ ਵੀ ਬੇੜੇ ਕਹਿੰਦੇ ਸੀ ਉਹਨਾਂ ਨੂੰ, ਵੱਡੇ ਵੱਡੇ। ਅਤੇ ਉਹ ਸਮੁੰਦਰੀ ਜਹਾਜ਼ ਜਾਣਾ ਸੀ ਇੱਥੋਂ, ਉਹਦੇ ਵਿੱਚ ਚੜ੍ਹਨ ਦੇ ਲਈ ਤਿਆਰੀ ਕਰਨ ਵਾਸਤੇ ਮੁਲਤਾਨ, ਲਾਹੌਰ, ਕਸ਼ਮੀਰ, ਰਾਵਲਪਿੰਡੀ, ਜਿੰਨੇ ਪੰਜਾਬ ਦੇ ਜ਼ਿਲ੍ਹੇ ਔਰ ਦੂਸਰੇ ਇੱਧਰੋਂ ਹਿੰਦੁਸਤਾਨ ਦੇ ਜਿਹੜੇ ਹੋਰ, ਦਿੱਲੀ ਵਗੈਰਾ, ਅਜਮੇਰ, ਇੱਥੋਂ ਦੇ ਮੁਸਲਮਾਨ ਇਕੱਠੇ ਹੋ ਕੇ ਉਹ ਸੂਰਤ ਜਾਂਦੇ ਸੀ। ਸੂਰਤ ਤੋਂ ਫਿਰ ਜਹਾਜ਼ ਦੇ ਵਿੱਚ ਬਹਿੰਦੇ ਸੀ, ਉੱਥੇ ਉਹਨਾਂ ਦਾ ਖਾਣਾ ਪਾਣਾ ਹੁੰਦਾ ਸੀ, ਅਤੇ ਜਹਾਜ਼ ਵਿੱਚ ਬਹਿ ਕੇ ਫਿਰ ਕਾਫੀ ਸਮਾਂ ਉਹਨਾਂ ਨੂੰ ਸਮੁੰਦਰ 'ਚ ਲੱਗ ਜਾਂਦਾ ਸੀ। ਹੌਲੇ ਹੌਲੇ ਉਹ ਮੱਕੇ ਵੱਲ ਜਾਂਦੇ ਸੀ। ਉਹ ਜਿਹੜੇ ਹਾਜੀ ਸਨ ਉੱਥੇ ਇਕੱਠੇ ਹੋਏ ਸਨ ਸੂਰਤ ਬੰਦਰਗਾਹ 'ਤੇ,
ਹਾਜੀ ਮਿਲੇ ਹੋਤੇ ਤੇ ਠੌਰਾ,
ਉਹ ਸਾਰੇ ਇਕੱਠੇ ਹੋਏ ਸੀ, ਕਈ ਹਜ਼ਾਰਾਂ ਦੀ ਤਾਦਾਦ ਵਿੱਚ ਉਹ ਬੰਦੇ ਹੱਜ ਕਰਨ ਵਾਸਤੇ ਉੱਥੇ ਜਾ ਰਹੇ ਸਨ ਮੁਸਲਮਾਨ।
ਮੱਕੇ ਜਾਣ ਜਿਨ੍ਹੇ ਅਭਿਲਾਖਾ,
ਉਹਨਾਂ ਦੇ ਮਨ 'ਚ ਸੀਗੀ ਵੀ ਮੱਕੇ ਜਾਣਾ ਹੈ, ਮੱਕਾ ਸ਼ਰੀਫ ਦੇ ਦਰਸ਼ਨ ਕਰਨੇ ਨੇ, ਹੱਜ ਕਰਕੇ ਆਉਣਾ ਹੈ।
ਨਿਸਾ ਗੁਜ਼ਾਰਨ ਡੇਰੋ ਰਾਖਾ,
ਉਹਨਾਂ ਨੇ ਰਾਤ ਗੁਜ਼ਾਰਨ ਲਈ ਡੇਰਾ ਕੀਤਾ ਸੀ, ਅਤੇ ਸਵੇਰੇ ਉੱਠ ਕੇ ਉਹਨਾਂ ਨੇ ਜਹਾਜ਼ 'ਚ ਬਹਿਣਾ ਸੀਗਾ। ਰਾਤ ਜਿੱਥੇ ਉਹ ਕੈਂਪ ਲਾ ਕੇ ਸੁੱਤੇ ਸਨ,
ਮੇਰ ਵੈਸੇ ਇੱਥੇ ਜਿਹੇ ਇਸ ਥਾਨਾ,
ਜਿੱਥੇ ਸਾਰੇ ਮੁਸਲਮਾਨ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠੇ ਹੋਏ ਬੈਠੇ ਸਨ।
ਤਿਨਕੇ ਮੱਧ ਗਏ ਗੁਣਖਾਨਾ,
ਉਹਨਾਂ ਦੇ ਵਿੱਚ ਗੁਰੂ ਮਹਾਰਾਜ ਵੀ ਜਾ ਕੇ ਬੈਠ ਗਏ। ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਬਾਲੇ ਮਰਦਾਨੇ ਨੂੰ ਲੈ ਕੇ ਮੁਸਲਮਾਨਾਂ ਦੇ ਕੈਂਪ ਵਿੱਚ ਜਾ ਬੈਠੇ।
ਤਬੇ ਮੁਸੱਲਾ ਮੈਂ ਸੋ ਵਿਛਾਵਾ,
ਭਾਈ ਬਾਲਾ ਜੀ ਨੇ ਮੁਸੱਲਾ ਜਿਹੜਾ ਸੀ ਕੋਲ ਚਟਾਈ ਸੀ ਉਹ ਵਿਛਾ ਦਿੱਤੀ।
ਤੇ ਪਰ ਵੈਸੇ ਦੁੱਖ ਬਨ ਦਾਵਾ,
ਦੁੱਖਾਂ ਨੂੰ ਦੂਰ ਕਰਨ ਵਾਲੇ ਸੱਚੇ ਪਾਤਸ਼ਾਹ ਉੱਤੇ ਬੈਠ ਗਏ।
ਹਾਜਨ ਹਿਰਦਾ ਈਰਖਾ ਹੋਈ,
ਹਾਜੀਆਂ ਨੂੰ ਬੜੀ ਈਰਖਾ ਹੋਈ, ਹਾਜੀਆਂ ਨੇ ਵੇਖਿਆ ਸਾਡੇ ਵਿੱਚ ਕੋਈ ਦੂਸਰਾ ਬੰਦਾ ਕੌਣ ਆ ਕੇ ਬੈਠਾ ਹੈ।
ਸ਼੍ਰੀ ਗੁਰ ਸੋ ਬੋਲਤ ਭੇਸ ਹੋਈ,
ਕਿਉਂਕਿ ਇਨਸਾਨ ਦੀ ਫਿਤਰਤ ਹੈ ਕਿ ਇਨਸਾਨ ਕੋਈ ਦੂਸਰਾ ਆਵੇ ਉਹਨੂੰ ਵੇਖ ਕੇ ਮੱਥੇ 'ਤੇ ਤਿਉੜੀ ਪਾ ਲੈਣੀ ਅਤੇ ਪੁੱਛਣਾ ਵੀ ਕੌਣ ਹੈ, ਬਈ ਤੂੰ ਕਿੱਥੋਂ ਆਇਆ, ਹੋਰ ਤਰ੍ਹਾਂ ਦੇਖ। ਉਹਨਾਂ ਨੇ ਹਾਜੀਆਂ ਨੇ ਵੇਖਿਆ ਅਤੇ ਮਹਾਰਾਜ ਨੂੰ ਕਹਿਣ ਲੱਗੇ,
ਕੌਣ ਦੇਸ਼ 'ਤੇ ਤੁਮ ਚੱਲ ਆਏ,
ਕੌਣ ਹੋ ਜੀ ਤੁਸੀਂ, ਕਿਹੜੇ ਦੇਸ਼ ਤੋਂ ਆਏ ਹੋ,
ਕੌਣ ਨਾਮ ਅਬ ਕਹਾਂ ਸਿਧਾਏ,
ਤੁਹਾਡਾ ਨਾਂ ਕੀ ਹੈ, ਕਿੱਥੇ ਚੱਲੇ ਹੋ, ਕਿੱਧਰ ਨੂੰ ਮੂੰਹ ਕੀਤਾ ਹੈ।
ਮੁਸਲਮਾਨ ਕਹਿ ਹਿੰਦੂ ਐਹੀ,
ਮੁਸਲਮਾਨ ਹੋ ਜਾਂ ਹਿੰਦੂ ਹੋ,
ਬਿਨਾਂ ਕਹੇ ਤੇ ਜਾਏ ਨਾ ਲਹੀ,
ਜਿੰਨਾ ਚਿਰ ਤੁਸੀਂ ਬੋਲਦੇ ਨਹੀਂ ਪਤਾ ਨਹੀਂ ਲੱਗਣਾ।
ਹਾਜੀ ਵੇਖ ਤਿਲਕ ਹੈ ਮਾਥੇ,
ਲਿਬਾਸ ਤੁਹਾਡਾ ਹਾਜ਼ੀਆਂ ਵਾਲਾ ਹੈ, ਮੁਸਲਮਾਨ ਮੱਕੇ ਦਾ ਹੱਜ ਕਰਨ ਜਾਂਦੇ ਜਿਹੜੇ ਕੱਪੜੇ ਪਾਉਂਦੇ ਤੁਸੀਂ ਪਾਏ ਹੋਏ ਠੀਕ, ਪਰ ਇਹ ਜਿਹੜਾ ਮੱਥੇ 'ਤੇ ਤਿਲਕ ਲਾਇਆ ਔਰ ਆ ਜਨੇਊ ਪਾਇਆ ਇਹ ਤਾਂ ਮੁਸਲਮਾਨ ਨਹੀਂ ਕਰਦੇ, ਇਹ ਤਾਂ ਹਿੰਦੂਆਂ ਦਾ ਹੈ। ਹਾਂਜੀ,
ਜਾਂ ਤੇ ਬੂਝਤ ਹੈ ਤੁਝ ਸਾਥੇ,
ਇਸ ਕਰਕੇ ਤੁਹਾਡੋਂ ਪੁੱਛਦੇ ਹਾਂ, ਤੁਸੀਂ ਕਿਰਪਾ ਕਰਕੇ ਦੱਸੋ ਹਿੰਦੂ ਹੋ ਜਾਂ ਮੁਸਲਮਾਨ ਹੋ।
ਸ਼੍ਰੀ ਨਾਨਕ ਜੀ ਬੈਨ ਅਲਾਏ,
ਹਾਜੀਆਂ ਦੀ ਇਹ ਗੱਲ ਸੁਣ ਕੇ ਮਹਾਰਾਜ ਬਾਬਾ ਆਖੇ ਹਾਜੀਆਂ ਸਭ ਅਮਲਾਂ ਬਾਝੋਂ ਦੋਨੋਂ ਰੋਈ। ਮਹਾਰਾਜ ਕੀ ਕਹਿੰਦੇ ਹਨ,
ਬੇਗਮਪੁਰੇ ਦੇਸ਼ 'ਤੇ ਆਏ,
ਉਹਨਾਂ ਨੇ ਪੁੱਛਿਆ ਸੀ ਆਏ ਕਿੱਥੋਂ ਹੋ, ਮਹਾਰਾਜ ਕਹਿੰਦੇ ਬੇਗਮਪੁਰੇ ਤੋਂ, ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਦੋ ਨਾਹੀਂ ਤੇ ਠਾਉ, ਬੇਗਮਪੁਰੇ ਦਾ ਮਤਲਬ ਜਿੱਥੇ ਗਮ ਨਾ ਹੋਵੇ, ਸੰਸਾਰ ਸਾਰੇ ਹੀ ਗਮ ਹੈ, ਜਿੱਥੇ ਮਰਜ਼ੀ ਚਲੇ ਜਾਓ ਚਿੰਤਾ ਫਿਕਰ ਗਮ ਡਰ ਕਿਤੇ ਹਰ ਜਗ੍ਹਾ 'ਤੇ ਹੈ, ਉਹ ਅਕਾਲ ਪੁਰਖ ਦਾ ਇੱਕ ਮੰਡਲ ਹੈ ਜਿੱਥੇ ਗਮ ਕੋਈ ਨਹੀਂ। ਅਸੀਂ ਬੇਗਮਪੁਰੇ ਸ਼ਹਿਰ ਤੋਂ ਆਏ ਹਾਂ,
ਹਿੰਦੂ ਮੁਸਲਮਾਨ ਜੱਗ ਮਾਹੂ,
ਬਾਬਾ ਜੀ ਆਏ ਬੈਠੇ ਮੈਂ ਦੇਖਿਆ ਨਹੀਂ। ਤੋ ਮਹਾਰਾਜ ਕਹਿੰਦੇ ਮੁਸਲਮਾਨ ਹਿੰਦੂ ਜਿਹੜੇ ਹਨ ਦੋ ਸੰਸਾਰ ਦੇ ਵਿੱਚ ਹੁੰਦੇ ਹਨ,
ਮੈਂ ਹੋਂ ਦੋਨੋਂ ਕੇਰ ਗਵਾਹੂ,
ਅਸੀਂ ਦੋਵਾਂ ਦੇ ਗਵਾਹ ਹਾਂ, ਦੋਵਾਂ ਦੇ ਹੀ ਅਸੀਂ ਸਾਖੀ ਹਾਂ।
ਪੱਖ ਬਾਦ ਮੈਂ ਉਰਜੇ ਕਾਚੇ,
ਇਹ ਹਿੰਦੂ ਮੁਸਲਮਾਨ ਦਾ ਝਗੜਾ ਤੇ ਮੂਰਖ ਲੋਕਾਂ ਨੇ ਪਾਇਆ, ਕੱਚੇ ਲੋਕਾਂ ਨੇ ਪਾਇਆ, ਬੇਸਮਝ ਲੋਕਾਂ ਨੇ ਪਾਇਆ, ਉਹ ਕਹਿੰਦੇ ਹਿੰਦੂ ਮੁਸਲਮਾਨ ਹੈ ਤਾਂ ਸਾਰੇ ਰੱਬ ਦੇ ਬੰਦੇ। ਹਾਂਜੀ
ਤਾਜ ਸੱਚੋ ਪੂਰੇ ਮਨ ਰਾਚੇ,
ਸੱਚ ਨੂੰ ਛੱਡ ਕੇ ਜਿਹੜੇ ਝੂਠ ਵਿੱਚ ਫਸੇ ਹਨ। ਸੋ ਸਾਧ ਸੰਗਤ ਜੀ ਇਹ ਕਥਾ ਅੱਗੇ ਆਪ ਜੀ ਸਰਵਣ ਕਰੋਗੇ, ਮਹਾਰਾਜ ਕਿਸ ਤਰ੍ਹਾਂ ਉਪਦੇਸ਼ ਦਿੰਦੇ ਹਨ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ, ਆਓ ਮਹਾਂਪੁਰਸ਼ਾਂ ਤੋਂ ਗੁਰਮਤਿ ਦੀਆਂ ਵਿਚਾਰਾਂ ਗਿਆਨੀ ਗੁਰਪਾਲ ਸਿੰਘ ਜੀ ਤੋਂ ਸਰਵਣ ਕਰੀਏ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹੇ ਮਯਾ ਧਾਰ, ਅੰਧਕੂਪ ਮਹਾਂ ਭਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ
ਨਿਧ ਦਿਆਲ,
ਇੱਕ ਕਰ ਹਰ ਮਨ ਬਸਤਰ ਨਾਨਕ
ਹੋਤ ਨਿਹਾਲ।
ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।